आत्मक गुण है, असी उसकी अनसुण करके साडे रूहां विच भी ओह उसे तरह भरिया होया है, पर साडे च फिर ए द्वैत ए खिचो ताण ए नफरत दूजा पाओ ये क्यों आया? इसका कारण ये है कि उस इलाही जोत नूं असी हउमे दे मैल दे ग्रोह नाल ढकिया होया, पर रूह तां साडी है ना, उस रूह की शक्ति नाल ही मैं बोल रहा, मैं देख रहा, असीं सारे कर्म कर रहे हैं उस रूह की शक्ति नाल। जे वो रूह खिंच जावे आदमी मर जाता है तो रूह निकल जाती, बाकी की है गया मा हड मास नाड़ी को पिंजर। इस करके रूह तो है, पर वो ग्लोब दे विच दी जिस तरह लैंटन दे लांटना होंदियां, अजकल तो बड़ा रवाज है नी, साडे जमाने च बड़ी कीमती होंदी सी चीज, अंदर उहदे बत्ती जगदी होंदी है, उपर लैंटन होंदी है। असी फौज च रहे हैं, सानू हुक्म हुंदा सी कि सवेरे उठ के लाल रात दी लांटन दी जड़ चिमनी है उहनू साफ करके इंस्पेक्शन करन आउंदे सी, उह देख उत्थे लाइना दी लाइना हर बैरक च रखी होंदी सी लांटना, तो उह सिर्फ देख के जांदा सी कोई चिमनी मैली तां नहीं। उत्थे दा हुक्म सी रोज सफाई करन दा, इथे कौन करदा सी? ओ सिर्फ रात नूं सिर्फ 5-7 घंटे फिर सौ जाने बुझा दिने, सिर्फ 2-4-5-6 घंटे दी काल नाल काला हो जांदी सी लांटन। जे दूजे दिन फिर उसे धारी ना साफ कीता गया तो तुसी अंदाजा ला सकते हो कि ओ किन्नी कि मैली हो जांदी है। देखो ओहदे विच जोत जेड़ी है, लाट है, रोशनी है, वो किन्नी कि बाहर आ सकती है? असी तां इक ओ तां सहज सुभा हुंदा है साडे अंदर, काम क्रोध मोह लोभ हंकार देही मैला मैल, ये तां लगनी होई ना सानू, सहज सुभा लगी जांदी है। पर नहीं, एक होर भी करदे असी, असी बुरश लै के होर उहनूं पेंटिंग कर दिंदे का, जो असी ईरखा द्वैत विच लभ लोभ दे विच तीव्र गलतान होने हैं तो असी आप पुरुष न होर कर दिंदे। यही कारण है कि रब साडे अंदर वसदा है ते सानू दिसदा नहीं है, ते ओहदी रोशनी दा तो असी लाभ नहीं उठा सकते। साडे की पल्ले की रह गया? पल्ले होमेर होमेर ग्रोह का जन्म जन्म की इस मन को मन लागी, इस जन्म का नहीं, अनेकरा जन्म तो आप पेंटिंग की हुई है। जन्म जन्म की इस मन को मल लागी, काला होया क्या ए खली धोती, धोती नहीं जा सकती, जे शौत होवे इस किन्ना ही तो लाओ खनली, पता है कि सोचा खनली किनू कहते हैं? पुराने जमाने च कोल्लू होंदे सी, एक लीर रखी होंदी सी, उसने ओ ऐंक के पूजना, ओ लीर लिबड़ी होंदी सी थंदे नाल तेल नाल ते मैल नाल, मैल और तेल और लीर तिन्ने एक रूह बने हुए थी, रूह बन गए सी तिन्ने चीजा, मैल तेल कहते फिर तो जे 100 वारी धोते जाए, क्योंकि इत ऊ मैल लगी होंगी वो तो लह जाएगी, ठंडे कपड़े से उतो मैल नहीं लह सकती। तो साडा तो वह हाल है, ठंडे खंडली धोती, ਨਹੀਂ ਜਾ ਸਕਦੀ। ਅੱਛਾ, ਹੁਣ ਫਿਰ ਕਿਵੇਂ ਕੀਤਾ ਜਾਵੇ ਬਈ? ਕਿੱਥੋਂ ਪਤਾ ਲੱਗੇ, ਕਿਵੇਂ ਪਤਾ ਲੱਗੇ ਕਿ ਅਸੀਂ ਆਪ ਹੀ ਰੋਜ਼ ਕਾਲੇ ਪੁਰਸ਼ ਨਾਲ ਹੋਰ ਫੇਰ ਦਿੰਦੇ ਹਾਂ? ਕਿੰਨੀ ਤਰਸਯੋਗ ਹਾਲਤ ਹੈ, ਹੋਰ ਧਿਆਨ ਕਰੋ। 84 ਲੱਖ ਜੂਨਾਂ ਆਈਆਂ, ਇਨਸਾਨ ਦਾ ਇੱਕ ਜੂਨ ਹੈ, ਉਹ 84 ਲੱਖ ਜੂਨਾਂ ਉਹ ਆਪਣੇ ਆਪ ਨਹੀਂ ਲਾਉਂਦੀਆਂ, ਉਹ ਹੁਕਮ ਅਨੁਸਾਰ ਜੋ ਕੁਛ ਕਰਦੀਆਂ, ਉਹ ਹੁਕਮ ਦੌਰਾਨ ਮੈਲ ਨਹੀਂ ਲੱਗਦੀ। ਬਲਕਿ ਕਿਉਂਕਿ ਹੁਕਮ ਵਿੱਚ ਰਹਿੰਦੇ, ਇਸ ਕਰਕੇ ਉਹਨਾਂ ਦੇ ਮਹਿਲ ਰੋਜ਼ ਥੋੜੀ ਬਹੁਤੀ ਹੁਕਮ ਪਾਲਣਾ ਕਰਕੇ ਉਹਨਾਂ ਦੇ ਮਹਿਲ ਲੈਂਦੀ ਹੈ ਤੇ 80 ਸਾਡੇ ਅੰਦਰ ਲੱਗਦੀ ਹੈ, ਅਡੀਸ਼ਨ ਹੁੰਦੀ ਹੈ। ਬੁਰਸ਼ ਨਾਲ ਲਾਈ ਜਾਂਦੇ ਆਪ ਫਿਰ ਬਾਣੀ ਕੀ ਲਿਖਿਆ ਹੈ, ਕਿੰਨੀ ਤਰਸਯੋਗ ਹਾਲਤ ਹੈ ਇਨਸਾਨ ਦੀ, ਜਿਹੜਾ ਅਸ਼ਰਫੁਲ ਮਖਲੂਕਾਤ ਹੈ, ਜਿਹੜਾ ਰੱਬ ਤੋਂ ਸਾਰਿਆਂ ਨਾਲ ਨੇੜੇ ਹੈ, ਜਿਹੜਾ ਕਿ ਮੈਨ ਵਾਸ ਮੇਡ ਇਨ ਦੀ ਇਮੇਜ ਆਫ ਗੋਡ, ਸਭ ਤੋਂ ਨੇੜੇ ਹੈ, ਫਿਰ ਵੀ ਸਾਡੀ ਇਹ ਹਾਲਤ ਹੈ, ਕਿੰਨੀ ਤਰਸਯੋਗ ਹਾਲਤ ਹੈ। ਫਿਰ ਕਿਵੇਂ ਬਈ ਤੇ ਅਸੀਂ ਇਹਦੇ ਵਿੱਚ ਐਸੀ ਹਾਲਤ ਵਿੱਚ, ਸਾਨੂੰ ਹੀ ਪਤਾ ਕਿ ਇੰਨੀ ਉਹ ਖਿੱਚ ਪਈ ਹੈ ਨਾ, ਇਹ ਆਤਮਕ ਖਿੱਚ ਸਾਡੇ ਅੰਦਰ ਆਤਮਾ ਹੈਗੀ, ਇਹ ਉਹ ਰੱਬ ਰੱਬੀ ਪਿਆਰ ਦੀ ਅੰਸ਼ ਹੈਗੀ, ਇਹ ਰੱਬੀ ਪਿਆਰ ਦੀ ਅੰਸ਼ ਸਾਡੇ ਮਨ ਨੂੰ ਆਪਣੇ ਵੱਲੋਂ ਖਿੱਚੀ, ਗ੍ਰੈਵਿਟੀ ਹੈਗੀ, ਡਿਵਾਈਨ ਗ੍ਰੈਵਿਟੀ, ਉਹ ਖਿੱਚ ਰਹੀ ਹੈ। ਤੇ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੀ ਤਾਕਤ ਲਾ ਲਈ, ਸਾਰਾ ਦਿਮਾਗ ਖਰਚ ਕੀਤਾ, ਕਿਤੇ ਵੀ ਕੰਮ ਨੀ ਮਿਲਦਾ, ਫਿਰ ਕੋਈ ਸ਼ਕਤੀ ਭਾਲਦੇ ਹਾਂ ਆਪਣੇ ਨਾਲ ਉੱਚੀ, ਜੰਗਲਾਂ ਚ ਜਾ ਕੇ ਦੇਖ ਲਓ ਉਹਨਾਂ ਨੇ ਵੀ ਉੱਥੇ ਕੋਈ ਸ਼ਕਤੀ ਭਾਲੀ ਹੋਈ ਹੈ, ਕਿਸੇ ਨੇ ਮੱਛਰ ਮਗਰ ਮੱਛ ਨੂੰ ਰੱਬ ਮੰਨਿਆ ਹੋਇਆ, ਕਿਸੇ ਨੇ ਪਾਣੀ ਨੂੰ ਰੱਬ ਮੰਨਿਆ, ਕਿਸੇ ਅੱਗ ਦੇਵਤਾ, ਪਾਣੀ ਦੇਵਤਾ, ਹੋਰ ਕਿੰਨੇ ਹੀ ਹਜ਼ਾਰਾਂ ਹੀ ਦੇਵਤੇ ਬਣਾਏ ਹੋਏ ਹੈ, ਕਿਉਂਕਿ ਇਹ ਸਾਡੀ ਆਤਮਾ ਜੋ ਅੰਦਰੋਂ ਜੀ ਅਕਸ ਪੈਂਦਾ ਉਹ ਭਾਲਦਾ ਹੈ ਕੋਈ ਉੱਚੀ ਸ਼ਕਤੀ ਨੂੰ, ਇਹ ਇੰਸਟਿੰਕਟ ਬਣੀ ਹੋਈ ਹੈ ਉੱਚੀ ਸ਼ਕਤੀ ਲੱਭੇ ਜਦੋਂ, ਜਿਹੜੀ ਸਾਡੀ ਸਹਾਇਤਾ ਕਰੇ, ਉਹ ਸੱਚੇ ਅਨੁਸਾਰ ਅਸੀਂ, ਕਿਉਂਕਿ ਸਾਨੂੰ ਕੋਈ ਗਾਇਡ ਕਰਨ ਵਾਲਾ ਨਹੀਂ ਸੀ, ਇਸ ਕਰਕੇ ਅਸੀਂ ਜੰਗਲੀ ਬਣੇ ਹੋਏ ਸੀ, ਅਸੀਂ ਵੀ ਦੇਵਤੇ ਬਣਾ ਲਏ, ਇੱਕ ਨੀ ਕਹਿੰਦੇ ਹਜ਼ਾਰਾਂ ਹੀ ਹੈ, ਕੋਈ 33 ਕਰੋੜ ਦੇਵਤੇ ਬਣੇ। ਫੇਰ ਵੀ ਗੁਰੂ ਬਾਬਾ ਹੋਰ ਮਹਾਂਪੁਰਖ ਆਏ, ਅਵਤਾਰ ਆਏ, ਉਹਨਾਂ ਨੇ ਇਹ ਗੱਲ ਪਹਿਲਾਂ ਦੱਸੀ ਵੀ ਇਹ ਦੇਵਤੇ ਤੁਹਾਡੇ ਇਹਨਾਂ ਦੇ ਹੱਥ ਕੁਛ ਨੀ ਹੈ, ਕਰਨ ਕਰਾਵਨ ਹਾਰ ਹੈ, ਅਕਾਲ ਪੁਰਖ, ਤੁਸੀਂ ਉਹਦੇ ਇੱਕ ਦੇ ਮਗਰ ਲੱਗੋ, ਇਹਨਾਂ ਇਹੀ ਤਾਂ ਹਾਲ ਹੁੰਦਾ। ਅਜੇ ਵੀ ਅਸੀਂ ਥੋੜੇ ਚਿਰ 10 ਸਾਲ ਹੋਇਆ ਮੈਂ ਮਲੇਸ਼ੀਆ ਚ ਗਿਆ, ਉੱਥੇ 3 ਮੰਦਰ ਚੀਨੀਆਂ ਦੇ, ਕੁਝ 3 ਮੰਦਰ ਅੰਦਰ ਬੱਤੀ ਜਗਦੀ ਹੈ, ਕਹਿੰਦੀ ਜੀ ਇਹ 3 ਸ਼ਕਤੀਆਂ ਹੈ, ਮਨ 3 ਸ਼ਕਤੀਆਂ ਨੂੰ ਮੰਨਦੇ ਚੀਨੇ, ਇਹ ਇੱਕ ਮੰਦਰ ਇੱਕ ਸ਼ਕਤੀ ਦਾ, ਇਹ ਵਿਆਹ ਕਰਾਉਂਦਾ ਹੈਗਾ, ਦੂਸਰਾ ਹੈ ਲਾਭ ਦਿੰਦਾ ਹੈ, ਤੀਸਰਾ ਹੈ ਮੌਤ ਦਾ, ਜਿਹਨੇ ਮੌਤ ਲੈਣੀ ਹੋਵੇ, ਜਿਹਨੇ ਮਰਨਾ ਹੋਵੇ ਤੇ ਉਹ ਉੱਥੇ ਜਾ ਪੂਜਦਾ, ਜਿਹਨੇ ਵਿਆਹ ਕਰਾਉਣਾ ਹੋਵੇ ਤਾਂ ਉੱਥੇ ਜਾ ਪੂਜਦਾ, ਉਹ ਉੱਥੇ ਦਾ 3 ਹੈ ਜੇ 33 ਕਰੋੜ ਦੇਵਤੇ ਬਣਾਈ ਫਿਰਦੇ। ਸੋ ਇਹ ਗੁਰੂ ਸਾਹਿਬ ਕਹਿੰਦੇ ਭਾਈ ਸਭ ਫਜ਼ੂਲ ਹੈ, ਪਖੰਡ ਹੈ, ਇੱਕ ਲਿਆਓ, ਇੱਕ ਤੇ ਲਿਆਉਣ ਵਾਸਤੇ ਉਹ ਤਾਂ ਗੁਪਤ ਹੈ, ਇੱਕ ਤਾਂ ਗੁਪਤ ਹੈ, ਪ੍ਰਚੰਡ ਹੋਵੇ ਗੁਪਤ ਨੂੰ ਪ੍ਰਚੰਡ ਕੌਣ ਵਿਚਾਰੇ ਹੈ, ਸਾਡੇ ਕੀ ਹੈ, ਮੈਂ ਲੈ ਲੋ ਜਿਮਨੀ ਚੜੀ ਹੋਈ ਹੈ ਉਹਨੂੰ ਅਸੀਂ ਆਪ ਥਿੰਕਿੰਗ ਕਰਕੇ ਕਾਲਾ ਕੀਤਾ ਪਿਆ। ਫਿਰ ਉਹ ਤਾਂ ਸਾਨੂੰ ਮਨ ਤਾਂ ਬਾਹਰ ਮੁਖੀ ਹੈ ਨਾ, ਇਹਨੂੰ ਤਾਂ ਭੁੱਲ ਗਿਆ ਕਿ ਮੇਰੇ ਅੰਦਰ ਜੋਤ ਜਗਦੀ ਹੈ, ਆਹ ਸਾਡੀ ਹਾਲਤ ਹੈ, ਭੁੱਲ ਗਿਆ ਖੋਏ ਸੱਜਿਆ ਦੀ ਮੈਜੋਰਟੀ ਹੈ ਦੁਨੀਆਂ ਦੀ ਨਾਸਤਕ। ਇਸੇ ਕਰਕੇ ਉਹ ਕਹਿੰਦੇ ਨਹੀਂ ਰੱਬ ਰੂਪ ਕੋਈ ਨੀ ਬਈ, ਆਹ ਸਾਡੇ ਸਿੱਖਾਂ ਚ ਨਾਸਤਕ ਹੋਏ ਸੱਜੇ। ਇਹੀ ਜੀ ਬਾਣੀ ਹੁੰਦੇ ਹੋਣ ਨਾਸਤ ਜਿਹੜਾ ਨਾ ਮੰਨਦਾ ਹੋਵੇ, ਕਿਉਂਕਿ ਜੋ ਦਿਸਦੀ ਨੀ ਹੈ ਚੀਜ਼ ਉਹ ਫਿਰ ਨਾ ਮੰਨੋ। ਕਿੰਨਾ ਪੜ੍ਹੀ ਚਲੋ, ਕਿੰਨਾ ਸਮਝਾਈ ਚਲੋ, ਕਿੰਨਾ ਨਾ ਮੰਨੋ, ਫਿਰ ਫਿਰ ਮਜ਼ਹਬ ਬਣ ਗਿਆ। ਮਜ਼ਹਬ ਕੀ, ਮਜ਼ਹਬ ਕੀ ਚੀਜ਼ ਹੈ? ਇਸ ਜੀਵ ਨੂੰ ਮੁੜ ਕੇ ਆਪਣੇ ਸੋਮਾ ਅਕਾਲ ਪੁਰਖ ਨਾਲ ਮੇਲ ਕਰਾਉਣ ਦੇ ਦਾ ਜ਼ਰੀਆ ਹੈ, ਮੀਨਸ ਹੈ, ਉਹ ਮਜ਼ਹਬ ਹੈ ਮੀਨਸ। ਤੇ ਅਸੀਂ ਕੀ ਸਮਝਿਆ, ਹਾਂ ਜੀ ਮੈਨੂੰ ਰੱਬ ਨੇ ਮੁੰਡਾ ਦੇ ਦਿੱਤਾ, ਬਸ ਮੈਂ ਫਲਾਨੇ ਨੂੰ ਪੂਜਾ ਕੀਤੀ ਸੀ, ਉਹਨੇ ਉੱਥੋਂ ਗਏ ਤੇ ਮੁੰਡਾ ਮਿਲ ਗਿਆ, ਬਸ ਉਹੀ ਰੱਬ ਬਣ ਗਿਆ ਸਾਡਾ। ਰੱਬ ਮੁੰਡਾ ਦੇਣ ਵਾਲਾ ਤਾਂ ਹੋਰ ਹੈ ਕੋਈ? ਸੋ ਅਸੀਂ ਆਪਣੀਆਂ ਗਰਜਾਂ ਕਿੱਥੋਂ ਪੂਰੀਆਂ ਹੋਗੀਆਂ? ਜਿਹਨੇ ਜਿਸ ਦੇਵਤੇ ਕੋਲ ਉਸ ਨੂੰ ਪੂਜੀ ਜਾਂਦੇ, ਜਿਵੇਂ ਚੀਨੇ ਹਨ ਗਰਜਾਂ ਪੂਰੀਆਂ ਕਰਨ ਵਾਲੇ। ਹੋਰਨਾਂ ਨੂੰ ਤਾਂ ਪਏ ਹੁਣ ਸਾਨੂੰ ਵੀ, ਉਹ ਸਾਡਾ ਗੁਰੂ ਗ੍ਰੰਥ ਸਾਹਿਬ, ਸਾਡਾ ਗੁਰੂ ਬਾਣੀ ਰੂਪ ਗੁਰੂ ਸਾਨੂੰ ਦੱਸਦਾ ਹੈ ਕਿ ਤੁਸੀਂ ਇੱਕ ਦੇ ਪੁਜਾਰੀ ਹੋ ਤੇ ਤੁਸੀਂ ਇਹਨਾਂ ਗੱਲਾਂ ਚ ਨਾ ਪਾਓ। ਤੇ ਬਾਣੀ ਨੇ ਸਾਫ ਕਹਿ ਦਿੱਤਾ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਅੰਗਮ ਸਾਧੇ ਪੰਜ ਜਾਂ। ਫਿਰ ਵੀ ਇੰਨਾ ਕੁਛ ਪਾਠ ਕਰਕੇ ਸਾਡਾ ਹੋ ਰਿਹਾ ਇਸ ਵਕਤ, ਇੰਨਾ ਕੁਛ ਕਰਮ ਨੂੰ ਕਮਾ ਕੇ ਕਰਮ ਅਸੀਂ ਜਿਹਨੂੰ ਹਰ ਇੱਕ ਨੇ ਆਪੋ ਆਪਣਾ ਕਰਨਾ ਹੈ, ਉਸ ਪੁਆਇੰਟ ਤੇ ਆਉਂਦਾ। ਇੰਨਾ ਕੁਛ ਕਰਕੇ ਰਾ ਕੇ ਫਿਰ ਪੰਜ ਦਿਨਾਂ ਤੋਂ ਸੰਗ ਨਾ ਛੁੱਟ ਗਿਓ, ਅਹਮ ਬਾਂਧੇ ਅਹਾਂ ਉਵੇਂ ਤਾਂ ਉਵੇਂ ਭੜਕਦੀ ਹੈ, ਤੇ ਪੰਜ ਵੀ ਨੀ ਸਾਡੇ ਕੋਲ ਛੁੱਟੇ, ਤੇ ਫਿਰ ਉਹ ਇਹੋ ਜਿਹੇ ਮਜ਼ਹਬ ਅਸੀਂ ਲੈਣਾ ਕੀ ਹੈ ਜਿਹਦੇ ਨਾਲ ਸਾਡੇ ਇਹ ਪੰਜ ਕਾਬੂ ਨਾ ਆਏ ਤੇ ਹਉਮੇ ਨਾ ਗਈ। ਤੇ ਫਿਰ ਗੁਰੂ ਸਾਹਿਬ ਨੇ ਬਾਣੀ ਚ ਬਹੁਤ ਲੰਮੀ ਚੌੜੇ ਉੱਥੇ ਕਿੰਨੇ ਹੀ ਤੁਗਰਾਂ ਲਿਖ ਕੇ ਅਖੀਰ ਚ ਕਹਿ ਦਿੱਤਾ ਹੈ, ਜਜਮੈਂਟ ਕਮਾਲ ਗਿਆ, ਇਨ ਵਿਦ ਮਿਲ ਨਾ ਜਾਈ। ਹਾਂ ਕੀਏ ਕਰਮ ਅਨੇਕਾਂ ਸਾਰੇ ਕਰ ਰਹੇ ਹਾਂ ਅਸੀਂ, ਤੇ ਫਿਰ ਇਲਾਜ ਸੁਣੋ ਜੀ ਕੈਸੇ ਨੇ ਇਲਾਜ ਦੱਸਿਆ, ਹਾਰ ਕਰਿਓ ਸਵਾਮੀ ਕੇ ਦੁਆਰੇ। ਹਾਂ ਜੀ ਹਾਰ ਕਰਿਓ, ਕੀ ਮੰਗਿਆ ਕੀ ਹੈ? ਫੇਰ ਹਾਰ ਕੇ ਪੈ ਲੈ ਕੇ ਮੰਗਿਆ ਕੀ ਹੈ? ਦੀਜੇ ਬੁੱਧ ਭਵੇਕਾ, ਉਹ ਸਾਨੂੰ ਉਹ ਬੁੱਧੀ ਦਿਓ, ਉਹ ਆਤਮ ਗਿਆਨ ਦਿਓ, ਉਹ ਅੰਤਰੀ ਗਿਆਨ ਦਿਓ, ਜਿਹਦੇ ਨਾਲ ਸਾਨੂੰ ਪਤਾ ਲੱਗੇ ਕਿ ਅਸੀਂ ਤਾਂ ਭੁੱਲੇ ਹੋਏ ਹਾਂ, ਸਾਡਾ ਮੰਤਵ ਕੀ ਹੈ ਜ਼ਿੰਦਗੀ ਦਾ, ਸਾਡਾ ਜੀਵਨ ਸੇਧ ਕੀ ਹੈ, ਅਸੀਂ ਕਿੱਥੇ ਜਾਣਾ, ਸਾਡਾ ਮੰਜ਼ਿਲ ਕੀ ਹੈ, ਸਾਡਾ ਨੁਕਤਾ ਕੀ ਹੈ, ਉਹ ਮੰਜ਼ਿਲ ਦਾ ਪਤਾ ਲੱਗੇ। ਬਾਣੀ ਤਾਂ ਕੋਈ ਕਸਰ ਨਹੀਂ ਛੱਡੀ ਉਹ ਮੰਜ਼ਿਲ ਦੱਸਣ ਦੀ, ਮੁੜ ਮੁੜ ਕੇ ਇੱਕੋ ਗੱਲ, ਮੁੜ ਮੁੜ ਕੇ ਨਾਮ 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 ਸ਼ਬਦ ਸ਼ਬਦ ਸ਼ਬਦ, ਇੰਨਾ ਕੁਛ ਦੱਸਿਆ ਫਿਰ ਵੀ ਅਜੇ ਨਹੀਂ ਹੈ ਕੀ ਸ਼ਬਦ ਕੀ ਹੁੰਦਾ ਹੈ, ਨਾ ਗਿਆਨੀਆਂ ਧਿਆਨੀਆਂ ਨੂੰ ਪੁੱਛੋ ਖਾਂ ਜਾ ਕੇ, ਦਿਮਾਗਾਂ ਵਾਲੇ ਉਹ ਚੀਜ਼ੇ ਕਿੱਥੇ ਲਿਖਿਆ ਦੇਖੋ, ਨੁਕਤਾ ਹੈ ਬੜਾ ਕਮਾਲ ਦਾ, ਦੀਜੇ ਬੁੱਧ ਬਵੇਕਾ, ਆ ਸਾਡੀ ਬੁੱਧੀ ਨਹੀਂ ਉੱਥੇ ਪਹੁੰਚ ਸਕਦੀ, ਬਵੇਕ ਬੁੱਧੀ ਹੈ ਜਿਹਨੂੰ ਮੈਲ ਨਾ ਲੱਗੀ ਹੋਵੇ, ਪਿਓਰ ਹੋਵੇ, ਪਿਓਰ ਖਾਣੀ, ਪਿਓਰ ਬੁੱਧੀ ਖਾਣੀ ਹੀ ਤੁਹਾਨੂੰ ਰੂਹ ਦੀ ਆਤਮਾ ਦੀ ਅਕਸ ਬਾਹਰ ਆਏਗੀ। ਤੀਜੇ ਬੁੱਧ ਬਵੇਕਾ, ਅਨੁਭਵੀ ਗਿਆਨ ਬ੍ਰਹਮ ਗਿਆਨ ਉਹ ਮੰਗਿਆ, ਕਿਉਂਕਿ ਉਹਦੇ ਥਰੂ ਸਾਨੂੰ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਹੈ। ਪਹਿਲਾਂ ਤਾਂ ਗੱਲ ਇਹ ਹੈ ਬੁੱਧ ਭਵਿੱਖ ਹੈ, ਅਨਪਦੀ ਗਿਆਨ। ਇੱਥੇ ਦੋ ਗੱਲਾਂ ਹੈ, ਇੱਕ ਦੂਸਰੇ ਨਾਲ ਹੱਥ ਨਹੀਂ ਹੈ, ਯਾਦ ਰੱਖੋ। ਇਹਦੇ ਵਿੱਚ ਸਾਡੀ ਬੁੱਧੀ ਵੀ ਆਉਂਦੀ ਹੈ, ਇਹ ਸਾਡੀ ਬੁੱਧੀ ਇਹ ਦੀਸਨ ਹਾਰ ਤਿੰਨਾਂ ਗੁਣਾਂ ਚ ਫਸੀ ਹੋਈ ਹੈ, ਇਹਨੂੰ ਚੌਥੇ ਦਾ ਪਤਾ ਨਹੀਂ। ਮੈਂ ਇੱਕ ਲੇਖ ਲਿਖਿਆ ਹੈ, ਬੁੱਝਣਾ ਸੀਝਣਾ ਕਰੋ ਨੰਬਰ ਦੋ ਚ, ਬੁੱਝਣਾ ਸੀਝਣਾ ਬਾਣੀ ਚ ਬੁੱਝਣਾ ਲਿਖਿਆ ਹੈ। ਉਹ ਬੁੱਝ ਕੀ ਬੁੱਝਣਾ? ਰੱਬ ਨੂੰ ਬੁੱਝਣਾ ਹੈ, ਰੱਬ ਦੇ ਕਰਤੱਵ ਨੂੰ ਬੁੱਝਣਾ ਹੈ, ਰੱਬ ਦੇ ਨਾਮ ਨੂੰ ਬੁੱਝਣਾ ਹੈ, ਰੱਬ ਦੇ ਸ਼ਬਦ ਨੂੰ ਬੁੱਝਣਾ ਹੈ। ਪਰ ਉਹ ਐਸ ਦਿਮਾਗ ਨਾਲ, ਇਹ ਤਾਂ ਤਿੰਨਾਂ ਗੁਣਾਂ ਦੇ, ਇਹ ਤਾਂ ਅਗਿਆਨ ਰੂਪ ਹੈ, ਇਹ ਸਾਡਾ ਦਿਮਾਗ ਕਿਉਂਕਿ ਇਹ ਤਿੰਨਾਂ ਗੁਣਾਂ ਨੂੰ ਬਿਲੋਂਗ ਕਰਦਾ ਹੈ, ਇਹਦਾ ਨਿਹੇਜ਼ ਹੈ। ਸਾਡਾ ਤਾਂ ਦਿਮਾਗ ਇਹ ਜਿਹਾ ਹੈ, ਉਹ ਜਿਵੇਂ ਹਾਥੀ ਨੂੰ ਦੇਖਣ ਗਏ ਅੰਨੇ, ਤੇ ਉਹ ਜਿਸ ਤਰ੍ਹਾਂ ਉਹਨਾਂ ਨੂੰ ਦੇਖਿਆ ਹੱਥ ਲੱਗਿਆ, ਇਹ ਹੱਥ ਦਾ ਕੰਧ ਵਰਗਾ ਹੈ, ਪੈਰ ਲੱਤਾਂ ਨੂੰ ਹੱਥ ਲੱਗਿਆ, ਹੱਥ ਗਿਆ ਖੰਭਾ ਹੈਗਾ, ਕਿਸੇ ਪੂਛ ਨੂੰ ਹੱਥ ਪੈ ਗਿਆ, ਵਾਪਸ ਵੀ ਲੜੇ ਪੈਣ, ਅਸੀਂ ਵੀ ਆਪਸ ਵਿੱਚ ਹੀ ਲੜਦੇ ਹਾਂ। ਉਹ ਕਹਿੰਦਾ ਨਹੀਂ ਆਹ ਗੁਰਮਤ ਹੈ, ਉਹ ਕਹਿੰਦਾ ਨਹੀਂ ਆਹ ਗੁਰਮਤ, ਆਪੇ ਪਤਾ ਨੀ ਗੁਰਮਤ, ਉਹ ਹੱਥ ਹੀ ਲੱਗਦੇ ਹੈ, ਹੱਥ ਹੀ ਲੱਗਦੇ ਰਿਹਾ ਨੀ। ਉਹ ਸਰਕਸ ਵਿੱਚ ਕਲਾਉਣ ਹੁੰਦੇ ਹੈ, ਉਹ ਹਸਾਉਣ ਵਾਸਤੇ ਹੈ, ਥੋੜੇ ਚਿਰ ਲਈ ਆਉਂਦੇ ਹੁੰਦੇ ਹੈ, ਦੋ ਘੋੜਾ ਲਿਆਉਂਦਾ, ਦੂਸਰਾ ਪੁੱਛਿਆ ਕਹਿੰਦੇ ਜੀ ਇਹ ਘੋੜਾ ਬਿਕਾਊ ਹੈ ਬਾਈ, ਅੱਛਾ ਘੋੜਾ ਇਹ ਕਿਆ ਉਂਗਲਾ, ਕਹਿੰਦੇ ਇਹ ਮੂੰਹ ਹੈ, ਇਹ ਕਿਆ ਇਹ ਕੰਨ ਹੈ, ਇਹ ਹੈ ਪਾਉਂ ਹੈ, ਇਹ ਹੈ ਟਾਂਗ ਹੈ। ਮੈਂ ਕਹੀਏ ਕਹਿੰਦਾ ਇਹ ਤੋ ਕਿਤਨੇ ਤੁਮਨੇ ਨਾਮ ਬਤਾ ਦੀ, ਤਾਂ ਘੋੜਾ ਕਹਾਂ ਹੈ, ਨਾਉ ਤਾਂ ਇੰਨੇ ਧਰੇ ਹੈ, ਤੇ ਘੋੜਾ ਕੌਣ ਹੈ ਜੋ ਪਿੱਛਦਾ ਹੈ ਤੂੰ। ਸੋ ਸਾਡੀ ਇਹ ਹਾਲਤ ਹੈ, ਅਸੀਂ ਘੋੜੇ ਨੂੰ ਨੀ ਅੰਦਰ ਬੈਠਾ ਖਾਂਦੇ, ਅੰਦਰ ਰੱਬ ਉਹਨੂੰ ਨੀ ਪੁੱਛਦੇ, ਆਪਸ ਵਿੱਚ ਹੀ ਹੋਏ ਹੋਏ। ਸੱਚ ਕਿਨਾਰੇ ਲੈ ਗਿਆ, ਲੜ ਮਰਦੇ ਬਾਹਮਣ ਮੁੱਲਾ ਨੇ, ਉਹ ਤਾਂ ਉਹਨਾਂ ਦੇ ਸਿੱਖ ਲੜਦੇ ਪਏ ਹੈ, ਇਹ ਕਹਿੰਦਾ ਮੈਂ ਗੁਰਮਤ ਵਾਲਾ ਹੈ, ਤੂੰ ਮਨ ਮਤ ਹੈ, ਆਪਸ ਵਿੱਚ ਹੀ ਲੜਦੇ ਹੈ ਸਿੱਖ। ਤੇਰਾ ਮਤਲਬ ਕਿ ਦੋਹਾਂ ਨੇ ਨੀ ਸਮਝੀ ਗੁਰਮਤ ਕੀ ਹੈ, ਉਹ ਗੁਰਮਤ ਅਸੀਂ ਜਿਹੜੀ ਸਮਝੀ ਹੈ ਉਸ ਦਿਮਾਗ ਨਾਲ ਸਮਝੀਏ, ਤ੍ਰੈ ਗੁਣੀ ਮਾਇਕੀ ਦਿਮਾਗ ਨਾਲ। ਇਹ ਮਾਇਕੀ ਦਿਮਾਗ ਚ ਕੀ ਸਮਝ ਸਕਦੇ ਹੋ, ਹਨੇਰ ਹੈ ਨਾ, ਉਹ ਹਾਥੀ ਦੇਖਣ ਵਾਲੀ ਅੰਨੇ ਵਾਲੀ ਗੱਲ ਹੈ, ਤੇ ਆਪ ਤੁਸੀਂ ਨਫ਼ਰਤ ਕਰਦੇ ਕਿੱਦਾਂ ਸਿੱਖ ਹੈ, ਮੈਂ ਪੱਕਾ ਸਿੱਖ ਹੈ। ਹੋਰ ਥੋੜੀ ਹੋਰ ਹੋਮੇ ਵਧਾ ਦਿੰਦੇ, ਪੇਂਟਿੰਗ ਕਰ ਦਿੰਦੇ, ਹਮੇ ਵਧਾ ਲੈਂਦੇ, ਇਹ ਜੀ ਐ ਨੀ ਕਰਦਾ, ਐ ਨੀ ਕਰਦਾ, ਮਲੇਸ਼ ਖਾਲਸਾ ਅੱਛਾ ਵੀ ਉਹ ਸਾਡਾ, ਅਸੀਂ ਆਪ ਕਰਦੇ ਹਾਂ, ਦੂਸਰੇ ਨਕਾਉਟ ਕਰਦੇ, ਕਿਉਂ ਬਈ ਇਸੇ ਕਰਕੇ ਕਿ ਉਹ ਦੂਜੇ ਹੈ ਨੀ, ਉਹ ਅੱਖਾਂ ਹੈ ਨੀ ਜਿਹਦੇ ਨਾਲ ਅਸੀਂ ਗੁਰਮਤ ਨੂੰ ਪਛਾਣਨਾ ਹੈ, ਉਹ ਇਹਨਾਂ ਦਿਮਾਗ ਨਾਲ ਤੇ ਆਖੜੇ ਸਿੱਧੇ ਹੈ, ਉਹ ਹੀ ਬਾਣੀ ਹੈ, ਉਹ ਇਹ ਬਾਣੀ ਦੀ ਅਰਥ ਕਿਉਂਕਿ ਧੁਰੋਂ ਆਈ ਹੈ, ਅਨੁਭਵ ਚੋਂ ਆਈ ਹੈ, ਇਸ ਕਰਕੇ ਅਨੁਭਵ ਗਿਆਨ ਨਾਲ ਹੀ ਇਹ ਬਾਣੀ ਸਮਝੀ ਜਾ ਸਕਦੀ ਹੈ। ਅਸੀਂ ਇਸ ਕੂੜੇ ਦਿਮਾਗ ਨਾਲ, ਅੰਨੇ ਦਿਮਾਗ ਨਾਲ ਇਸ ਬਾਣੀ ਨੂੰ ਸਮਝ ਕੇ ਆਪਸ ਵਿੱਚ ਪਏ ਲੱਗ, ਉਹ ਕਹਿੰਦਾ ਇਉਂ ਹੈ ਇੰਟਰਪ੍ਰੀਟੇਸ਼ਨ ਕੀ ਲੜ ਮਰਦੇ ਹੈ, ਤੇ ਉਹ ਸੱਚ ਕਿਨਾਰੇ ਰਹਿ ਗਿਆ। ਹੁਣ ਤਾਂ ਉਹ ਪੁਰਾਣੀ ਗੱਲ ਹੈ ਨਾ, ਲੜ ਮਰਦੇ ਹੁਣ ਸਿੱਖ ਆਪਸ ਵਿੱਚ ਲੜ ਮਰਦੇ। ਹਾਂਜੀ ਫੇਰ ਬਾਣੀ ਤੇ ਸਾਨੂੰ ਦੱਸਣਾ ਰਾਹ ਦੱਸਦੀ ਹੈ ਵੀ ਇਹ ਤੂੰ ਇਹ ਜੋ ਕੁਛ ਸਮਝੀ ਬੈਠਾ ਹੈ ਆਪਣੇ ਦਿਮਾਗ ਨਾਲ, ਇਹ ਤਾਂ ਗਲਤ ਹੈ, ਇਹ ਤਾਂ ਬੁੱਧ ਵਿਵੇਕ ਬੁੱਧੀ ਨਾਲ ਸਮਝ ਆ ਸਕਦੀ ਹੈ, ਅਨੁਭਵੀ ਗਿਆਨ ਨਾਲ, ਬ੍ਰਹਮ ਗਿਆਨ ਨਾਲ ਉਹ ਸਮਝੀ ਆ ਸਕਦੀ ਹੈ। ਸੋ ਇਸ ਪਾਣੀ ਅਗਵਾਈ ਇਹ ਕਾਰਨ ਹੈ ਕਿ ਇਹ ਇਸ ਨੂੰ ਅਸੀਂ ਇਸ ਦਿਮਾਗ ਨਾਲ ਸਮਝਦੇ ਹਾਂ ਤੇ ਬਾਣੀ ਦੀ ਅਸਲੀਅਤ ਅਨੁਭਵੀ ਗਿਆਨ ਪ੍ਰੇਮ ਗਿਆਨ ਨਹੀਂ ਪੁੱਜਿਆ, ਕਿਸੇ ਨੇ ਨਹੀਂ ਬੋਇਆ, ਕੋਈ ਗੁਰਮੁਖ ਜਾਨੀ ਬਿਰਲਾ ਲਿਖਿਆ ਹੋਇਆ ਬਾਣੀ ਚ, ਕੋਈ ਬਿਰਲਾ ਗੁਰਮੁਖ ਪੁੱਜੇ ਜੋ ਇਹਨੂੰ ਪੁੱਜਿਆ ਪਤਾ ਲੱਗਿਆ ਹੋਇਆ, ਫਿਰ ਤਾਂ ਹੈਰਾਨੀ ਹੋ ਜੇ ਉਹਨਾਂ ਅੰਨਿਆਂ ਚੋਂ ਕਿਸੇ ਨੂੰ ਦੀਦੇ ਮਿਲ ਜਾਣ ਤੇ ਫਿਰ ਦੇਖ ਮੈਂ ਤਾਂ ਹੋਰ ਹੀ ਦਵਾ, ਕਿਉਂਕਿ ਜੇ ਹੱਥ ਲਾ ਕੇ ਦੇਖਿਆ ਉਹਦਾ ਤਸੱਵਰ ਬਣ ਗਿਆ, ਉਹ ਹਾਥੀ ਤਾਂ ਇੱਕ ਲਾਜੀ ਹੈ ਨਾ, ਇੱਕ ਥੰਮਾ ਹੈ, ਉਹ ਤਾਂ ਆਪਸ ਵੀ ਲੜਨ ਮਰਦੇ ਆ ਅੰਨੇ, ਉਹ ਕਹਿੰਦਾ ਹਾਥੀ ਇਹ ਜਿਹਾ, ਉਹ ਕਹਿੰਦਾ ਇਹ ਜਿਹਾ, ਪਰ ਚਲੋ ਦੀਦੇ ਮਿਲ ਗਏ ਤੇ ਫਿਰ ਜੋ ਕੁਛ ਮੈਂ ਸਮਝੀ ਬੈਠਾ ਸੀ ਇਹ ਤਾਂ ਬਿਲਕੁਲ ਉਲਟ ਹੈ। ਉਹ ਦਿਮਾਗ ਤੇ ਇੰਨਾ ਫਖਰ ਕਰਨ ਵਾਲੇ ਹੋ, ਇਹ ਝੂਠਾ ਦਿਮਾਗ ਹੈ, ਇਹ ਮਾਇਕੀ ਦਿਮਾਗ ਹੈ, ਤੁਹਾਨੂੰ ਸਿਰਫ ਇਹ ਕਮਾਉਣ ਵਾਸਤੇ ਤੇ ਨੋਟ ਗਿਣ ਵਾਲਾ ਹੀ ਹੈ ਦਿਮਾਗ, ਤੂੰ ਗਾਹਾਂ ਨੀ ਉੱਤੇ ਜਾ ਸਕਦਾ। ਪ੍ਰੋਫੈਸਰ ਪੂਰਨ ਸਿੰਘ ਨੇ ਠੀਕ ਲਿਖਿਆ ਹੈ ਕਿ ਨਾ ਇਲਾਹੀ ਦੇਸ਼ ਦੇ ਮੰਡਲ ਵਿੱਚ ਜੇ ਸੰਗਤ ਕਰਦਿਆਂ ਕਰਦਿਆਂ ਇਨਸਾਨ ਦੀ ਰੂਹ ਉੱਤੇ ਚੜ ਜਾਵੇ, ਉਹਦੇ ਨੇੜੇ ਪਹੁੰਚ ਜਾਵੇ, ਤਾਂ ਇਨਸਾਨ ਦੇ ਦਿਮਾਗ ਦੇ ਜਿਹੜੇ ਦਿਮਾਗ ਦੇ ਅਕਲ ਦੇ ਖੰਭ ਸੜ ਜਾਂਦੇ ਆ, ਉੱਥੋਂ ਦੀ ਇੰਨੀ ਪ੍ਰਕਾਸ਼ ਰੂਪ ਹੈਗਾ ਆਤਮਕ ਦੇਸ਼ ਦਾ ਕਿ ਸੜ ਜਾਂਦੇ ਉੱਥੇ, ਉਦੋਂ ਕਹਾਂ ਦਿਮਾਗ ਨਹੀਂ ਜਾਂਦਾ। ਕਿਉਂ ਆਕੜੇ ਫਿਰਦੇ ਹਾਂ ਅਸੀਂ, ਹਾਂ ਫਿਰ ਲੜਦੇ ਇੱਕ ਦੂਸਰੇ ਨਾਲ, ਆਪ ਦਿੰਦੇ ਮੈਂ ਤਾਂ ਖਾਲਸਾ ਹੈ ਤੇ ਤੂੰ ਤਾਂ ਮਲੇਚ ਖਾਲਸਾ, ਤੇ ਲੋਕਾਂ ਨੂੰ ਕਹਿੰਦੇ ਸਾਰੇ ਸਿਰ ਘਸੇ ਹੈ ਜੇ ਜੀ ਐਂ ਕਰਦੇ ਆ ਇਹ ਐਂ ਕਰਦੇ। ਅੱਛਾ ਵੀ ਤੈਨੂੰ ਕੀ ਨੇ ਜੱਜਮੈਂਟ, ਹੈ ਤੈਨੂੰ ਜੱਜਮੈਂਟ ਜੱਜ ਕੀ ਨੇ ਬਣਾਇਆ ਬਈ, ਇੱਥੇ ਤੇਰੇ ਕੋਲ ਆਰਡਰ ਜੱਜਮੈਂਟ ਦਾ ਕ੍ਰਿਸਚਨ ਉੱਥੇ ਲਿਖਿਆ ਜੱਜ ਨੋਟ ਲੈਸਟ ਯੂ ਮੇ ਬੀ ਜੱਜ, ਤੇ ਜੱਜਮੈਂਟ ਨਾ ਕਰ ਭਾਈ ਤੈਨੂੰ ਕਿਸੇ ਨੇ ਜੱਜ ਨੀ ਬਣਾਇਆ, ਤੂੰ ਆਪੇ ਆਪ ਹੀ ਜਾਣ ਸੈਲਫ ਅਪੁਆਇੰਟਡ ਜੱਜ ਬਣਿਆ, ਤੂੰ ਨਾ ਕਿਸੇ ਨੂੰ ਜੱਜ ਕਰ, ਜੇ ਕਰੇਗਾ ਤਾਂ ਤੈਨੂੰ ਵੀ ਕੋਈ ਜੱਜ ਕਰੂਗਾ, ਤੇਰੀ ਵੀ ਜੱਜਮੈਂਟ ਹੋਣੀ ਹੈ। ਸੋ ਹੁਣ ਫਿਰ ਸਾਰੀਆਂ ਹੋਰ ਜਿੰਨਾ ਮਰਜ਼ੀ ਵਧਾ ਲਓ, ਪਰ ਪੁਆਇੰਟ ਇਹ ਹੈ ਸਟ੍ਰੈਸ ਨੁਕਤਾ ਵਜ਼ਨ ਦੇਣ ਵਾਲੀ ਉਹ ਹੈ ਕਿ ਅਸੀਂ ਜੋ ਕੁਛ ਬਾਣੀ ਚ ਲਿਖਿਆ ਹੋਇਆ ਹੈ ਇਹ ਆਤਮਕ ਮੰਡਲ ਦਾ ਬਿਆਨ ਹੈ, ਤੇ ਇਸ ਨੂੰ ਸਮਝਣ ਵਾਸਤੇ ਬੁੱਧ ਵਿਵੇਕ ਬੁੱਧ ਅੰਤਵੀ ਬੁੱਧੀ ਅੰਤਵੀ ਗਿਆਨ ਦੁਆਰਾ ਹੀ ਇਹ ਬੁੱਧੀ ਜਾ ਸਕਦੀ ਹੈ। ਉਦੋਂ ਸਾਨੂੰ ਪਤਾ ਲੱਗਾ ਫਿਰ ਕੀ ਹੋਊਗਾ ਜੇ ਅੰਨੇ ਨੂੰ ਅੱਖਾਂ ਮਿਲ ਜਾਣ, ਹਾਂ ਕੁਛ ਹੈਰਾਨ ਬਗੈਰ ਅੱਖਾਂ ਵਾਲਿਆਂ ਨੂੰ ਵੀ ਉਹ ਅੰਦਰ ਗਿਆਨ, ਉਹ ਦੂਆ ਗਿਆਨ ਹੈ ਭਾਈ, ਉਹ ਬਗੈਰ ਅੰਨਿਆਂ ਨੂੰ ਵੀ ਉਹ ਗਿਆਨ ਆਉਂਦਾ, ਕਿਉਂਕਿ ਉਹ ਤਾਂ ਅੰਦਰ ਜੋਤ ਹੈ ਉਹ ਜਲਦੀ ਹੈ 24 ਘੰਟੇ, ਤੇ ਆਪਣੇ ਗਲੋਬ ਜਿਹੜਾ ਪਾਇਆ ਜਿਮਨੀ ਪਾ ਇਹਨੂੰ ਸਾਫ ਕਰੀ ਜਾਓ, ਕਰਦਿਆਂ ਕਰਦਿਆਂ ਪੈ ਅੰਦਰਲੀ ਜੋਤ ਜਦੋਂ ਆ ਗਈ ਉਦੋਂ ਹੈਰਾਨ ਹੋ ਗਏ, ਓਹੋ ਮੈਂ ਤਾਂ ਕੀ ਸਮਝੀ ਬੈਠਾ ਸੀ। ਵੈਨ ਯੂ ਸੀ ਫੇਸ ਟੂ ਫੇਸ ਗੋਡ ਇਟ ਵਿਲ ਬੀ ਦ ਗ੍ਰੇਟੈਸਟ ਸ਼ੌਕ ਆਫ ਯੋਰ ਲਾਈਫ। ਹਾਂ ਕੀ ਚੱਕੀ ਫਿਰਦੇ ਹੈ, ਕਿਉਂ ਆਕੜੇ ਫਿਰਦੇ ਹੈ, ਮੈਂ ਵੱਡਾ ਸਿੱਖ ਤੂੰ ਮਲੇਚ ਸਿੱਖ ਨਾ ਬਈ, ਸਾਰੇ ਆਪਾਂ ਇੱਕੇ ਕਰਵਾਨ ਦੇ ਇੱਕੇ ਕਾਫਲੇ ਦੇ ਮੈਂਬਰ ਹੈਗੇ ਅਸੀਂ, ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਨੀ ਪਤਾ ਜਾਣਾ ਕਿੱਥੇ ਹੈ, ਸਾਨੂੰ ਮੰਜ਼ਿਲ ਦਾ ਪਤਾ ਨੀ ਹੈ, ਜੀਵਨ ਸੇਧ ਸਾਡੀ ਹੈ ਨੀ, ਇੱਥੇ ਘਰ ਦੇ 5-7 ਮੈਂਬਰ ਹੋਣਗੇ ਉਹਨਾਂ ਦੀ ਸਿੱਖੀ ਅੱਡ ਅੱਡ ਹੈ, ਇੱਕ ਤਾਂ ਕਹਿੰਦਾ ਮੈਨੂੰ ਨਾ ਜਗਾਓ ਰੱਬ ਮੇਰੇ ਜਾਗਣਾ ਕਿਤੇ ਬਹੁਤਾ ਹੋਜੂਗਾ ਮੈਨੂੰ ਸੁੱਤਾ ਰਹਿੰਦਾ, ਦੂਸਰਾ ਕੋਈ 8 ਵਜੇ ਉੱਠਦਾ, ਕੋਈ 6 ਵਜੇ ਉੱਠਦਾ ਹੈ, ਕੋਈ 3 ਵਜੇ ਉੱਠਦਾ ਹੈ, ਨਹਾਉਂਦਾ ਧੋਂਦਾ, ਦੂਏ ਕਹਿੰਦੇ ਸਵੇਰੇ ਸਵੇਰੇ ਖੜਕਾ ਕਰਦਾ, ਸਾਡੀ ਨੀਂਦ ਖਰਾਬ ਕਰਦਾ। ਕੋਈ ਕਹਿੰਦਾ ਜੀ ਨਿਤਨੇਮ ਕਰਨਾ ਚਾਹੀਦਾ, ਉਹ ਨਿਤਨੇਮ ਕਰਦਾ। ਦੂਆ ਕਹਿੰਦਾ ਲੈ ਐਵੇਂ ਮੂੰਹ ਮਾਰਦਾ ਫਿਰਦਾ, ਇੱਕ ਬੈਠ ਕੇ ਸਿਮਰਨ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ। ਕਹਿੰਦਾ ਲੈ ਤੇਰੇ ਆਪ ਕਰੀ ਮੂੰਹ ਮਾਰਦਾ ਪਿਆ, ਇਹਦੇ ਨਾਲ ਰੱਬ ਕੋਈ ਨੀ ਮਿਲਦਾ ਤੈਨੂੰ। ਕੋਈ ਕਹਿੰਦਾ ਉਹ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਉਂਦਾ ਹੈ, ਉੱਥੇ ਬੈਠਦਾ ਹੈ, ਸਤਸੰਗ ਕਰਦਾ ਹੈ, ਕੀਰਤਨ ਕਰਦਾ, ਤੇ ਦੂਜਾ ਕਰਦਾ ਜੀ। ਉਹ ਕਹਿੰਦਾ ਲੈ ਉੱਥੇ ਜਾ, ਇੱਥੇ ਨੀ, ਰੱਬ ਦਾ ਅੰਦਰ ਹੈ, ਬਸ ਇੱਥੇ ਹੀ ਦਾਨ ਕਰ ਲਓ, ਬਸ ਉੱਥੇ ਜਾਣ ਦੀ ਲੋੜ। ਜੇ ਕਹੀ ਜਾਂਦੇ ਬਾਣੀ ਪਾਓ, ਕੋਈ ਗਿਆਨ ਸਿੱਖੋ ਇੱਥੋਂ, ਲੈ ਬਾਣੀ ਅਸੀਂ ਮੈਂ ਕਰਦਾ, ਮੈਂ ਸ਼ਾਬੀ ਕਬਾਬੀ ਲੋਕ ਖੁੰਡਾਂ ਤੇ ਬੈਠੇ, ਟਾਂਗਿਆਂ ਤੇ ਬੈਠੇ, ਰੇਲ ਬੈਠੇ, ਕੋਈ ਗੱਲ ਛੇੜ ਕੇ ਦੇਖ ਲਓ। ਕਹਿੰਦੇ ਆ ਇੰਡੀਆ ਦੇ ਵਿੱਚ ਗਿਆਨੀਆਂ ਦੀ ਤੇ ਮੰਗਦਿਆਂ ਦੀ ਬਹੁਤ ਹੈ। ਉਹ ਮੈਂ ਦੇਖਿਆ ਐਸੇ ਬੰਦੇ ਛੇੜ ਕੇ ਦੇਖ ਲਓ, ਕੋਈ ਇੱਕ ਤੁੱਕ ਕਦੇ ਕਿਸੇ ਨੇ ਸੁਣ ਲਈ, ਉਹਦੀ ਕਥਾ ਵੀ ਸੁਣ ਲਈ, ਉਹ ਯਾਦ ਕਰ ਲਈ, ਉਹ ਜਿੱਥੇ ਬੈਠਣਗੇ ਉੱਥੇ ਆਪਣਾ ਗਿਆਨ ਆਪੇ ਗਿਆਨੀ ਬਣ ਜਾਣਗੇ, ਸਾਰਿਆਂ ਦੇ ਉੱਤੋਂ ਦੀ ਬਣ ਜਾਣਗੇ, ਉਹਨਾਂ ਨੂੰ ਸਮਝਾਉਂਦੇ ਫਿਰਨਗੇ। ਇਸ ਕਰਕੇ ਜਿਹੜਾ ਕਹਿਣਾ ਇੱਥੇ ਗਿਆਨੀ ਹੈ ਅੱਛਾ ਜੀ, ਆਪਾਂ ਕੀ ਲੈਣਾ ਹੁਣ, ਫਿਰ ਇਹ ਬੁੱਧ ਬੁੱਧ ਭਵੇਖਾ ਇੰਟਿਊਸ਼ਨ ਤੋਂ ਬਗੈਰ ਬਾਣੀ ਸਮਝ ਨੀ ਆਉਣੀ, ਤੇ ਜਦੋਂ ਬਾਣੀ ਸਮਝਣ ਆਈ ਜਾਂ ਸਾਨੂੰ ਆਪਣੇ ਜੀਵਨ ਦੀ ਸਿਹਤ ਨੀ ਮਿਲਣੀ ਤੇ ਜੀਵਨ ਦੀ ਸਿਹਤ ਨਾ ਮਿਲੇ ਤਾਂ ਤੁਸੀਂ ਤੁਰੇ ਫਿਰਦੇ ਹੋ ਬਗੈਰ ਸਿਹਤ ਤੋਂ। ਇਹ ਤਾਂ ਉਸ ਤਰ੍ਹਾਂ ਦੀ ਹਾਲਤ ਹੈ, ਜਹਾਜ਼ ਉੱਥੇ ਚੱਲਿਆ ਹੁਣ ਪਤਾ ਹੀ ਨੀ ਹੈ, ਚਾਰਟ ਨੀ ਹੈ, ਡੈਸਟੀਨੇਸ਼ਨ ਦਾ ਪਤਾ ਨੀ, ਮੈਂ ਕਿੱਥੇ ਜਾਣਾ ਕਿਹੜੇ ਪਾਸੇ। ਫਿਰ ਹਵਾ ਆਈ ਐਂ ਲੱਗੀ, ਹਵਾ ਆਈ ਐਂ ਲੱਗੀ, ਸਾਡੇ ਵੀ ਇੱਧਰ ਕਾਮ ਆਇਆ, ਉਹਨੇ ਕਿੱਕ ਮਾਰਤੀ, ਉਹ ਤਾਂ ਕ੍ਰੋਧ ਆਇਆ, ਸਾਡਾ ਜੀਵਨ ਕਾਹਦਾ ਹੈ। ਫੁੱਟਬਾਲ ਵਾਂਗੂ ਹੈ ਸਾਰੇ ਸਾਨੂੰ ਟਿਕਣ, ਇੱਕ ਮਿੰਟ ਮੈਨੂੰ ਲੋਕ ਕਹਿੰਦੇ ਜੀ ਅਸੀਂ ਪਾਠ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਮਨ ਨੀ ਇੱਕ ਮਿੰਟ ਲਈ ਟਿਕਦਾ, ਕਿਉਂ ਟਿਕੇ ਭਾਈ? ਤੇ ਫੁੱਟਬਾਲ ਫੁੱਟਬਾਲ ਗਿਆਰਾਂ ਉਸ ਪਾਸੇ ਗਿਆਰਾਂ ਬਾਈ ਬੰਦੇ ਇੱਥੇ ਖਬਰਾਂ, ਇਹ ਪੰਜਾਂ ਦੀ ਗਾਂ ਹੱਡੀ ਦੀ ਫੌਜ, ਉਹ ਤੁਹਾਨੂੰ ਕਿਉਂ ਟਿਕਣਦੇ ਰਹੇ? ਤੁਸੀਂ ਉਹਦੇ ਜਾਣ ਕੇ ਉਹਨਾਂ ਦੇ ਗੁਲਾਮ ਬਣੇ, ਉਹ ਤੁਹਾਨੂੰ ਕਿਉਂ ਟਿਕਣਦੇ ਰਹੇ? ਉਹਦਾ ਮਹਾਨ ਬਣਾ। ਹਾਂਜੀ, ਫਿਰ ਇਲਾਜ ਕਿਆ ਸੁਣਾ ਇਲਾਜ ਭਾਈ? ਪੁਰਾਣੇ ਜ਼ਮਾਨੇ ਵਿੱਚ ਲੋਕ ਦੂਰ ਦੂਰ ਮੁਲਕਾਂ ਦੇ ਵਿੱਚ ਕਾਫਲੇ ਬਣਾ ਕੇ ਜਾਂਦੇ ਹੁੰਦੇ ਸੀਗੇ, ਧਿਆਨ ਕਰੋ, ਔਰ ਦੋ ਦੋ ਤਿੰਨ ਸਾਲ ਬਾਅਦ, ਕਿਉਂਕਿ ਸੜਕਾਂ ਨਹੀਂ ਸੀ, ਕੁਛ ਨਹੀਂ ਸੀ, ਊਂਠਾਂ ਤੇ ਜਾਂਦੇ ਹੁੰਦੇ ਸੀਗੇ, ਦੋ ਦੋ ਤਿੰਨ ਤਿੰਨ ਸਾਲ ਬਾਅਦ ਘਰਾਂ ਮੁੜਨਾ, ਤੇ ਕਾਫਲੇ ਸੌ ਡੇਢ ਸੌ ਕਿੰਨੇ ਹੋਣੇ ਕਾਫਲੇ, ਤੇ ਉਹ ਕਾਫਲੇ ਦੇ ਤਾਂ ਜਾਂਦੇ ਸੀ ਕਿ ਰਾਹ ਦੇ ਵਿੱਚ ਡਾਕੂ ਬਹੁਤ ਹੁੰਦੇ ਸੀ, ਜਦੋਂ ਦੇਖਦੇ ਵੀ ਥੋੜੇ ਜਿਹੇ ਬੰਦੇ ਹੈ ਤਾਂ ਇਕੱਠਾ ਜਿੱਤਕ ਲੁੱਟੀ, ਇਸ ਕਰਕੇ ਲੁੱਟ ਲੈਂਦੇ ਸੀ। ਔਰ ਅਰਬ ਦੇਸ਼ ਦੇ ਸਾਰਿਆਂ ਦਾ ਇਹੀ ਹਾਲ ਹੈ, ਜਿਹੜਾ ਤਕੜਾ ਉਹ ਦੂਏ ਲੁੱਟ ਕੇ ਸਾਰੇ ਕਾਫਲੇ ਨੂੰ ਗੁਲਾਮ ਬਣਾ ਲੈਂਦੇ, ਲੁੱਟ ਲੈਂਦੇ ਸੀ। ਇਸੇ ਕਰਕੇ ਅਸੀਂ ਜਦੋਂ ਮੈਂ ਕਹਿੰਦਾ ਹੁਣ ਦੇਖੋ ਇੱਕ ਪੁਆਇੰਟ ਹੈ ਇੱਥੇ ਬੜਾ ਸੋਹਣਾ, ਕਹਿੰਦੇ ਜੀ ਸਾਧ ਸੰਗਤ ਕੀ ਉੱਥੇ ਕੀ ਜਾਣਾ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ, ਇੱਥੇ ਬਾਣੀ ਹੈ ਕੀ, ਇੱਥੇ ਪੜਿਆ ਤੈਨੂੰ ਨੀ ਜਾਣ ਦੇਣਾ, ਜੇ ਗਈ ਤਾਂ ਖਬਰਦਾਰ ਮੁੜ ਕੇ ਕਰਨਾ ਹੈ। ਬੱਚੇ ਨੂੰ ਕਿਹਾ ਜੇ ਤੈਨੂੰ ਘਰੋਂ ਕੱਢ ਦੂ ਜੇ ਉੱਥੇ ਸੰਗਤ ਚ ਗਿਆ। ਅੱਛਾ ਬਈ ਕੀ ਲੋੜ ਹੈ ਉੱਥੇ ਜਾਣ ਦੀ, ਐਵੇਂ ਪਖੰਡੀ ਇਕੱਠੇ ਹੋਏ ਹੈ? ਹੈ ਤਾਂ ਗੱਲ ਉਹਦੀ ਸੱਚੀ ਹੈ, ਤਾਂ ਸਾਰੇ ਪਖੰਡੇ। ਹੁਣ ਇਹਨਾਂ ਨੂੰ ਇਹ ਨੀ ਪਤਾ ਕਿ ਜੇ ਤੁਸੀਂ ਇਕੱਲੇ ਇਕੱਲੇ ਅੱਡ ਅੱਡ, ਮੈਂ ਕੀ ਲੈਣਾ ਸੰਗਤ ਚੋਂ ਜਾ ਕੇ, ਨਾ ਪੈਸੇ ਖਰਚੀਏ, ਘਰ ਦਾ ਕੰਮ ਛੱਡੀਏ, ਨਾ ਔਖੇ ਹੋਈਏ, ਕੀ ਲੈਣਾ? ਲੈ ਕੇ ਜਾਂਦਾ ਹੈ ਉਹਦੇ ਮੁਤਾਬਿਕ ਸਾਰੇ ਸੌ ਡੇਢ ਸੌ ਕਾਫਲਾ ਸਾਨੂੰ ਇਹ ਕਾਫਲਾ ਗੁਰੂ ਸਾਹਿਬ ਨੇ ਦਿੱਤਾ ਭਾਈ ਇਹਨਾਂ ਪੰਜਾਂ ਤੋਂ ਬਚਾਉਣ ਲਈ, ਨਹੀਂ ਤਾਂ ਤੁਸੀਂ ਲੁੱਟੇ ਜਾਓਗੇ, ਲੁੱਟੇ ਜਾ ਰਹੇ ਹੈ। ਨਿਤ 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 ਲੁੱਟੇ, ਕੋਈ ਨਾ ਸੁਣੇ ਪੁਕਾਰਾ, ਇੱਧਰ ਕੋਈ ਹੋਊਗਾ ਖਾਣਾ ਠੂਣਾ ਨੇੜੇ, ਉੱਥੇ ਕੋਈ ਪੁਕਾਰ ਹੀ ਹੈ ਅੰਦਰ, ਨਿਤ ਨਿਤ ਲੁੱਟਦੇ ਹੈ, ਮਾਰੇ ਕੁੱਟੇ ਹੋਏ ਹੋਏ ਹੋਏ, ਕਿਉਂ ਕਿੱਥੇ ਕਿੱਲੇ ਜਾਵਾਂਗੇ, ਧਿਆਨ ਕਰੋ ਜੀ ਮੈਂ ਕੀ ਲੋੜ ਹੈ, ਸੰਤਾਂ ਦੀ ਕੀ ਲੋੜ ਹੈ, ਮੈਂ ਨਿਤਨੇਮ ਕਰਦਾ ਜੀ, ਮੈਂ ਨਾਲ ਸੁਪਨੇ ਵੀ ਪਾਠ ਕਰਦੀ ਹਾਂ ਜੀ, ਕੀ ਕਰਾਂ, ਕਰਮ ਧਰਮ ਪਾਖੰਡ ਜੋ ਦੀਸੈ ਜਮ ਜਗਾਤੀ ਲੁੱਟੇ, ਇਹ ਰਾਹ ਚ ਬੈਠੇ ਜਮ ਉਹਨੇ ਲੁੱਟ ਲੈਣਾ, ਜੇ ਬਾਕੀ ਰਹਿ ਗਿਆ ਜਦੋਂ ਜਦੋਂ ਸਵਾਸ ਨਿਕਲੇ ਤੇ ਉੱਥੇ ਕਰਮ ਰਹਿ ਗਏ ਜਵਾਨੀ ਲੁੱਟ ਲੈਣਾ। ਜਮ ਜਗਾਤੀ ਹਾਰ ਪੜਿਓ, ਫਿਰ ਇਲਾਜ ਕਹਿ ਸੁਣਿਆ ਇਲਾਜ ਦੱਸਿਆ, ਹਾਰ ਪੜਿਓ ਸਵਾਮੀ ਕੇ ਦੁਆਰੇ, ਦੀਜੇ ਭਵਿੱਖਾ, ਇੱਥੋਂ ਤੋਂ ਕਾਫਲਾ, ਉਹ ਕਾਫਲਾ ਕਿਹੜਾ ਸਾਧ ਸੰਗਤ, ਇਹ ਕਾਫਲਾ ਹੈ ਇੱਥੇ ਜਦੋਂ ਦੇ ਆਏ ਹੋ ਤੁਸੀਂ, ਤੁਹਾਨੂੰ ਘਰ ਭੁੱਲਿਆ ਹੋਇਆ, ਅਜੇ ਪੰਜ ਜਿਹੜੇ ਹੈ ਉਹ ਹੁਕਮ ਨਹੀਂ ਹੈ, ਗੁਰੂ ਸਾਹਿਬ ਨੇ ਕਿਹਾ ਵੀ ਮੇਰੀ ਸੰਗਤ ਸਰਕਲ ਦੇ ਅੰਦਰ ਔੜੇ ਦੇ ਅੰਦਰ ਇਹਨਾਂ ਪੰਜਾਂ ਨੂੰ ਹੁਕਮ ਨਹੀਂ, ਉਹ ਬਾਹਰ ਹੱਥ ਜੋੜੀ ਖੜੀ ਮਾਇਆ, ਇੱਥੇ ਤੁਸੀਂ ਪੰਜਾਂ ਤੋਂ ਬਚੇ ਹੋਏ ਹੋ ਭਾਈ, ਇਹਦੀ ਫੌਜ ਤੋਂ ਬਚੇ ਹੋਏ ਹੋ, ਤੇ ਤੁਹਾਨੂੰ ਇੱਥੇ ਬੁੱਧ ਵਿਵੇਕ ਮਿਲਦੀ ਹੈ, ਜੇ ਇੱਥੇ ਤੁਹਾਡਾ ਮਨ ਜਦੋਂ ਪੰਜਾਂ ਦਾ ਡਰ ਨਾ ਰਿਹਾ, ਨਿਸੰਗ ਹੋ ਕੇ ਤੁਸੀਂ ਇੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਣ ਗਾਉਂਦੇ ਹੋ, ਆਪਣਾ ਲਾਹਾ ਲੈ ਕੇ ਕਰਨ ਜਾਓਗੇ, ਪਰ ਯਾਦ ਰੱਖੋ ਇਸ ਔੜਾ ਚੋਂ ਇਸ ਵਾਯੂਮੰਡਲ ਦੇ ਜਦੋਂ ਬਾਹਰ ਰਿਹਾ, ਪੰਜਾਂ ਨੇ ਫਿਰ ਆ ਕਾਬੂ ਕਰਨਾ, ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਬੜੀ ਸੋਹਣੀ ਗੱਲ ਦੱਸੀ ਹੈ, ਕਿਵੇਂ ਵੀ ਹੁਣ ਕੀ ਕਰੀਏ ਤਾਂ ਕੀ ਕਰੀਏ, ਦੋਵੇਂ ਗੱਲਾਂ, ਇਹ ਮਾਇਕੀ ਦੁਨੀਆ ਹੈ, ਇਹਨੇ ਆਪਣਾ ਕੰਮ ਕਰਨਾ ਹੈ, ਇਹ ਪੰਜਾਂ ਨੇ ਆਪਣਾ ਕੰਮ, ਕਿਉਂਕਿ ਉਹਨਾਂ ਨੂੰ ਹੁਕਮ ਹੈ ਨਾ, ਉਹਨੂੰ ਤੁਸੀਂ ਬਚਾਓ ਕਿਵੇਂ ਕਰਨਾ ਬਈ, ਕਾਫਲੇ ਦਾ ਆਸਰਾ ਲਓ, ਉਹ ਕਾਫਲਾ ਕਿਹੜਾ ਸਾਧ ਸੰਗਤ, ਇੱਥੇ ਉਹ ਸੱਚ ਹੈ ਕਿ ਇੱਥੇ ਜਿਹੜੇ ਆਉਂਦੇ ਹੈ ਉਹਨਾਂ ਚਿਰ ਉਹ ਇਹਨਾਂ ਪੰਜਾਂ ਤੋਂ ਬਚੇ ਰਹਿੰਦੇ ਹੈ, ਜਦੋਂ ਇੱਥੇ ਜਾਓਗੇ ਕਾਫਲੇ ਤੁਹਾਡਾ ਡੋ ਗਏ, ਫਿਰ ਉਹੀ ਲੁੱਟਣ, ਤਦੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਕੱਲੇ ਕੱਲੇ ਤੁਸੀਂ ਗੱਪਦੇ ਫਿਰੋਗੇ, ਕਰਨਾ ਹੈ ਬਾਣੀ ਪੜ੍ਹਨੀ ਹੈ, ਜੇ ਨਹੀਂ ਸੰਗਤ ਮਿਲਦੀ ਬਾਣੀ ਪੜ੍ਹਨੀ ਹੈ ਠੀਕ ਹੈ, ਪਰ ਜਿਹੜੀ ਇੱਥੇ ਤੁਹਾਨੂੰ ਇੱਕ ਤਾਂ ਬਾੜ ਮਿਲ ਜਾਂਦੀ ਹੈ, ਇਹ ਪੰਜਾਂ ਤੋਂ ਬਚ ਜਾਂਦੇ ਹੈ, ਇਹ ਬੇਫਿਕਰ ਹੋ ਕੇ ਨਾਮ ਜਪਦੇ ਹੈ, ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ, ਇਕਾਗਰ ਹੋ ਕੇ ਸਾਨੂੰ ਜਿਹੜਾ ਲਾਭ ਸਾਧ ਸੰਗਤ, ਕਦੇ ਗੁਰੂ ਸਾਹਿਬ ਨੇ ਕਿਹਾ ਸਾਧ ਸੰਗਤ ਬਿਨ ਤਰਿਆ ਨਾ ਕੋਈ, ਯਾਦ ਰੱਖ ਲਓ ਮਿਲ ਸਾਧ ਸੰਗਤ ਭਜ ਕੇਵਲ ਨਾਮ, ਇੱਥੇ ਹੀ ਆ ਕੇ ਕੇਵਲ ਨਾਮ ਜਪ ਹੁੰਦਾ ਹੈ, ਇੱਥੇ ਹੀ ਲਾਹਾ ਮਿਲ ਸਕਦਾ ਹੈ, ਬਸ ਕੇਵਲ ਨਾਮ, ਨਹੀਂ ਤਾਂ ਬਸ ਉਹੀ ਗੱਲ ਹੈ, ਥੋੜੀ ਜਿਹੀ ਕਮਾਈ ਕਰੀਦੀ ਹੈ, ਉਹ ਕੋਈ ਪੰਜਾਂ ਚ ਕੋਈ ਆ ਕੇ ਅੱਧਾ ਲੁੱਟ ਲੈ ਜਾਂਦਾ। ਹੁਣ ਮੈਂ ਬਸ ਕਰਦਾ, ਥੱਕ ਗਿਆ ਹੈਗਾ, ਪਰ ਬਹੁਤ ਬਹੁਤ ਕਮਾਲ ਦੇ ਨੁਕਤੇ ਹੈਗੇ ਜਿਹੜੇ ਯਾਦ ਰੱਖੋ, ਜੇ ਪੰਜਾਂ ਤੋਂ ਬਚਣਾ ਤਾਂ ਸਾਧ ਸੰਗਤ, ਨਾਮ ਜਪਣਾ ਤਾਂ ਸਾਧ ਸੰਗਤ ਦੱਸੀ ਹੈ। ਹਾਂ ਇੱਕ ਤੁਕ ਮੇਰੀ ਯਾਦ ਆਈ ਹੈ, ਸੁਣੋ ਬਾਣੀ ਕਹਿੰਦੀ ਹੈ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਜ਼, ਤੁਰੇ ਦੱਸੀ ਗਏ ਵੀ ਮੈਂ ਲੰਡਨ ਪਹੁੰਚਣਾ ਹੈਗਾ, ਵੀ ਸੁਣਿਆ ਬੜੀ ਕਮਾਈ ਹੁੰਦੀ ਹੈ, ਬੜੀ ਬਹੁਤ ਸੋਹਣਾ ਸ਼ਹਿਰ, ਤੇ ਇੱਥੋਂ ਦਿੱਲੀ ਗਏ, ਮਕਾਨ ਦੇਖੇ, ਸ਼ਹਿਰ ਸਿਲਸਿਲਾ ਦੇਖ ਕੇ, ਚੱਲ ਉੱਥੇ ਹੀ ਉੱਥੇ ਕਿੱਥੇ ਜਾਈਏ, ਚੱਲ ਇੱਥੇ ਹੀ ਪਕੌੜੇ ਤਲ ਕੇ ਵਿੱਚ ਉਸ ਦਿੰਦੇ। ਸੋ ਚਾਲੇ ਤਿਆਰ ਮਿਲਣ ਤੋਂ ਨੀਚੇ ਅੱਗੇ ਚੀਜ਼ ਦੱਸ, ਸਾਡਾ ਚਿੱਤ ਇੱਥੇ ਹੀ ਚੰਗਿਆ ਕਿ ਕਿਵੇਂ ਉਹਦੇ ਸੁਣ ਲਓ ਕਿਵੇਂ। ਸਿਮਰਨ ਕੀਤਾ ਕਿਸੇ ਨੇ, ਕਿਸੇ ਨੇ ਬਾਣੀ ਪੜੀ, ਕੋਈ ਮਹਾਰਾਜਾ ਉਹਨੂੰ ਖਿਲੋ ਰਾਜਾ ਆਇਆ, ਰੁਣ ਖੁੰਜਿਆ ਹੋਇਆ। ਢੋਂਕੀ ਜੀ ਆਈ, ਆਵਾਜ਼ ਕੱਢੀ, ਦਿਖਾਵਾ ਕਰਤਾ, ਉਹ ਚਿੱਤਾ ਮਾਰਦੀਆਂ ਕਿਤੇ ਆਦਮੀ ਕਿਹੜਾ ਘੱਟਦਾ, ਆਏ ਆਏ ਖਿਲਣ ਉਲਣ ਲੱਗ ਪਿਆ। ਮਹਾਰਾਜ ਜੀ ਕਿਤੇ ਛੋ ਮਿਲਦੀ ਹੈ, ਉਹ ਦਿਖਾ ਕੇ ਕਹਿੰਦਾ ਦਿਖਾਵਾ ਕਰਕੇ ਪਵਾ ਲੈਂਦੇ, ਫਿਰ ਪਾਲਦੇ ਆ। ਫਿਰ ਉਹ ਹੁੰਦੀ ਹੈ ਕਿ ਉਹਦੀ ਮਸ਼ੀਨਰੀ ਜੀ ਤਾਂ ਬੜੀ ਗੁਰਮੁਖ ਹੈ ਯਾਰ, ਇਹ ਤਾਂ ਬੜਾ ਗੁਰਮੁਖ ਹੈ ਭਾਈ, ਐਵੇਂ ਨਾਲ ਇਹਨਾਂ ਗੱਲਾਂ ਚ ਪਿਆ। ਉਹ ਰਾਹ ਚੁੱਟ ਗਿਆ, ਹੋਰ ਗਿਆ, ਹੋਰ ਰਹਿ ਥੋੜੀ ਮਾਝੀਆਂ ਲਾਈਆਂ ਤੇ ਹੋਰ ਕੁਛ ਕੀਤਾ, ਸ਼ਕਤੀ ਆ ਜਾਂਦੀ ਹੈ। ਜਦੋਂ ਸ਼ਕਤੀ ਆ ਗਈ ਤੇ ਫਿਰ ਮੁੰਡੇ ਕੁੜੀਆਂ ਦੇਣ ਲੱਗ ਪਿਆ, ਦੇਖਿਆ ਮੇਰੇ ਬਾਤ ਮੇਰੇ ਵਾਕ ਪੂਰੇ ਹੋ ਜਾਂਦੇ ਆ, ਮੇਰੇ ਫਲਾਨਾ ਹੋਰ ਆਕੜ ਕੇ ਬਹਿ ਗਿਆ, ਸੰਤ ਬਣ ਕੇ ਬਹਿ ਗਿਆ। ਬਸ ਫਿਰ ਜੋ ਜਾਣਾ ਤਾਂ ਸੀ ਰੱਬ ਕੋਲ, ਬੀਜੇ ਅਟਕਿਓ ਚੀਤ, ਉਹ ਚੇਲਿਆਂ ਵਾਲਿਆਂ ਜਦੋਂ ਡੇਰੇ ਬਣਾ ਲੈ, ਚੇਲਿਆਂ ਵਾਲੇ ਬਹੁਤ ਸਾਰੇ ਇਕੱਠੇ ਹੋ ਗਏ, ਆ ਕਿਸੇ ਨੇ ਭੂਤ ਕੱਢਤਾ, ਕਿਸੇ ਨੂੰ ਕੁੜੀ ਦੇਤਾ, ਕਿਸੇ ਨੂੰ ਮੁੰਡਾ ਦੇਤਾ, ਕਿਸੇ ਨੇ ਬਿਮਾਰੀ ਹਟਾ ਤੀ, ਕਿਸੇ ਨੇ ਨੌਕਰੀ ਦਵਾ ਤੀ, ਬਸ ਉੱਥੇ ਹੀ ਫਸ ਗਏ। ਉਹ ਰੱਬ ਦਾ ਬੁਰੇ ਰਹਿ ਗਿਆ, ਰੱਬ ਭੁੱਲ ਗਿਆ। ਬੀਜੇ ਅਟਕਿਓ ਚੀਤ, ਇਉਂ ਨਾ ਹੋਵੇ ਬਈ। ਜਿਸ ਨੇ ਉਹ ਮੰਜ਼ਿਲ ਪਹਿਲਾਂ ਜਾਣੀ ਹੈ, ਮੰਜ਼ਿਲ ਇੱਥੋਂ ਪਤਾ ਲੱਗੇ ਗੁਰਬਾਣੀ ਮੰਜ਼ਿਲ ਕੀ ਹੈ, ਅਵਰ ਮੰਜ਼ਿਲ ਕੀ ਹੈ, ਅਵਰ ਕਾਮ ਮਿਲ ਸਾਧ ਸੰਗਤ ਭਜ, ਕੇਵਲ ਨਾਮ ਇੱਕੋ ਨਾਮ ਜਪੇ ਸਾਡੇ, ਨਾਮ ਜਪ ਕੇ ਕੀ ਕਰਨਾ ਹੈ, ਨਾਮ ਜਪ ਕੇ ਕੀ ਮਿਲੂਗਾ। ਜਿੱਥੋਂ ਜਿਹਦਾ ਇਹ ਨਾਮ ਹੈ ਉਹ ਸਾਨੂੰ ਆਪਣੇ ਗੋਦ ਵਿੱਚ ਬਿਠਾ ਲੇਗਾ, ਧੰਨ ਗੁਰੂ ਨਾਨਕ। ਬਸ